ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਇਹੋ ਸਰੀਰ ਡਡਰੀ ਹੈ ਇਸ ਨੂੰ ਜੜ ਪਹੁੰਚ ਆਏ ਗੁਰ ਰਾਖੇ ਸੇ ਉਬਰ ਹੋਰ ਮਰ ਜੰਮੈ ਆਵੈ ਜਾਏ ਇਹੋ ਸਰੀਰ ਜਜੜੀ ਹੈ ਇਸ ਨੂੰ ਜੜ ਪਹੁੰਚ ਆਏ ਗੁਰ ਰਾਖੇ ਸੇ ਉਬਰ ਹੋਰ ਮਰ ਜੰਮ ਆਵੈ ਜਾਏ ਹੋਰ ਮਰ ਜੰਮਹਿ ਆਵਹ ਜਾਵਹ ਅੰਤ ਗਏ ਪਛਤਾਵਹ ਬਿਨ ਨਾਵੈ ਸੁਖ ਨਾ ਹੋਈ ਅਰਥੈ ਕਮਾਵੈ ਸੋ ਫਲ ਪਾਵੈ ਮਨ ਮੁਖ ਹੈ ਪਤ ਖੋਈ ਜੰਪੁਰ ਘੂਰ ਅੰਧਾਰ ਮਹਾ ਗੋਬਾਰ ਨਾ ਤਥੈ ਭੈਣ ਨਾ ਭਾਈ ਇਹੋ ਸਰੀਰ ਜਡਰੀ ਹੈ ਇਸ ਨੂੰ ਜੜ ਪਹੁੰਚ ਆਈ ਜੰਪੁਰ ਘੂਰ ਅੰਧਾਰ ਮਹਾ ਗੋਬਾਰ ਨਾ ਤਥੈ ਭੈਣ ਨਾ ਭਾਈ ਇਹੋ ਸਰੀਰ ਡਡਰੀ ਹੈ ਇਸ ਨੂੰ ਜੜ ਪਹੁੰਚ ਆਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਸਤਿਗੁਰੂ ਪਾਨਾਨ ਭਾਨ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਆਪ ਸਭ ਸੰਗਤ ਗੁਰੂ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ। ਇਸ ਅਸਥਾਨ ਦੀ ਨਿਤਾ ਪ੍ਰਤ ਮਰਿਆਦਾ ਅਨੁਸਾਰ ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਤੋਂ ਸਤਿਗੁਰਾਂ ਦੇ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਦੀ ਵਿਚਾਰ ਵਾਸਤੇ ਇਹ ਸੁਭਾਗੀਆਂ ਘੜੀਆਂ ਪ੍ਰਾਪਤ ਹੁੰਦੀਆਂ। ਆਓ ਸਮਾਂ ਸਫਲਾ ਕਰੀਏ। ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮਨੇ ਬਿਰਤੀਆਂ ਇਕਾਗਰ ਚਿਤ ਕਰੀਏ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਮਹਿਸੂਸ ਕਰਦੇ ਹੋਏ ਦੋਵੇਂ ਹੱਥ ਜੋੜ ਕੇ ਸਾਹਿਬਾਂ ਨੂੰ ਸੀਸ ਝੁਕਾਈਏ ਤੇ ਉਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ।
ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਅੱਜ ਦੇ ਪਾਵਨ ਪਵਿੱਤਰ ਮੁਖਵਾਕ ਦੇ ਸ਼ਬਦ ਨੂੰ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕਰਦੇ ਨੇ। ਵਡਹੰਸ ਰਾਗ ਦੇ ਅੰਦਰ ਅਮਰਦਾਸ ਪੂਰੋ ਪੁਰਸ਼ੋਤਮ ਸਤਸੰਗਤ ਦੇ ਕਰ ਪਾਰ ਉਤਾਰੇ। सच्ची संगत दे करके गुरसिखा नू पार लंघाउण वाले सतगुरु साहबे कमाल गुरु गोबिंद सिंह जी का यह पावन बचन सरबलोक ग्रंथ साहब की बाणी के अंदर है कि धन गुरु अमरदास साहब सच्चे पातशाह सच्ची संगत बख्श दे। दो तरह की संगत ही है दुनिया से, एक झूठी संगत है एक सच्ची संगत। झूठी संगत उन्हों कहने जिहड़ी झूठ दे नाल जोड़दी है, झूठ दे विच रखदी है, भुलेखे विच रखदी है, भरम विच रखदी है। सच्ची संगत केवल उसनू ही कहा जा सकता है जिहड़ी सच दे नाल जोड़े, जो भरम दूर करे, भुलेखा दूर करे, बंदे नू जागृत अवस्था विच लियावे। सच्ची संगत संसार दे विच केवल ते केवल गुरु की बाणी गुरु का शब्द दे सकदा। गुरु का शब्द गुरु की बाणी सच्ची संगत जदो बख्शदा है ते इस संगत दे विचों प्राप्त की हुंदा। गुरु के शब्द दी संगत विचों सानू ए प्राप्त हुंदा है सतगुरु एक जागृत अवस्था बख्शदे ने। जागृत अवस्था की, जदो बंदा सौ जांदा सौ के उठदा शरीर करके उठ जांदा, मन करके नहीं उठदा, मन करके नहीं जागदा। जागना की है? सतगुरु दी बाणी सच्ची संगत विच समझाउंदी है भाई अज तक जन्म तो लै करके हुण तक दा समा जिन्ना तू बताया, तू दृष्ट मान वस्तु नू सच जाणिया, अदृष्ट मान नू झूठ जाणिया। दृष्ट मान वस्तु नू खुद दी जाणिया, अपनी जाणिया, अदृष्ट मान नू जाणिया ही नहीं, पहचानिया ही नहीं। दृष्ट मान कहिंदे ने जो अखां दे नाल नजर आउंदा है, जो नेत्रां दे नाल नजर आउंदा है। अदृष्ट मान जो नेत्रां दे नाल नजर नहीं आ रहा, हुण जो नजर आ रहा है उहदे विच सुरत टिक गई, जो नजर नहीं आ रहा उहदे बारे समझना भी नहीं चाहिया। सब तो पहला सतगुरु सच्चे पातशाह इह भुलेखा दूर करवाउंदे ने भाई जो नजर आ रहा है वह तेरा नहीं, वह तू नहीं, ते वह तेरे वास्ते नहीं। बंदा तीन भुलेखे खांदा किसी चीज नूं वेख के। सब तो पहला भुलेखा यह खांदा यह मेरा है, दूसरा भुलेखा यह खांदा है मेरे वास्ते है, तीसरा भुलेखा यह खांदा है यह मैं हाँ। मेरा है पदार्थ वेखे, घर वेख्या, माया वेखी, कपड़े वेखे, रिश्ते वेखे, बच्चे, घर वाला, घर वाली, भैन भरा, मां प्यो कह दिता मेरा है। पदार्थ वेखे कह दिते मेरे वास्ते हन, ते जदों शरीर नू वेख्या ते कह दिता मैं हाँ। दूजे पासे जिन्हू देखिया ही नहीं उहदे बारे गल करन नू तैयार नहीं। पर जे किते भरम भुलेखे बंदा गुरु घर चलिया जावे, सतपुरशां कोल चलिया जावे, नाम जपण दी गल होवे कहिंदा मेरे वास्ते नहीं, बाणी पढ़न दी गल होवे मेरे वास्ते नहीं। इह किन्हां वास्ते? इह ग्रंथियां वास्ते। कीर्तन किन्हां वास्ते? रागियां वास्ते। कथा किन्हां वास्ते? कथा वाचकां वास्ते। इह मेरे वास्ते नहीं। जे गुरु ग्रंथ साहिब जी दा सहज पाठ करना होवे तां वी इह गल कह दिंदा है मेरे वास्ते नहीं। धर्म कमाउणा होवे कहिंदा धर्म वी मेरे वास्ते नहीं। और धर्म नूं अपना आप नहीं समझदा, आत्मा वेखी नहीं कदे नहीं कहिंदा मैं आत्मा हाँ, मन वेख्या नहीं कदे नहीं कहिंदा मैं मन हाँ, परमात्मा नूं नहीं देखिया ते कदे नहीं कहिंदा परमात्मा मेरा है। उत्तों ही बोलदा है, अंदरों नहीं कबूलदा। उपरों आपां सारे कहिंदे रब मेरा रब मेरा, पर कोई बंदा यह थोड़ो कहिंदा रब्बा मैं तेरा। रब नूं मेरा कहना सुख है, पर रब नूं यह कहना भी रब्बा मैं तेरा यह बहुत कठिन है। यह कार्ज किया सी भाई जोगे ने, जोगिया किदे जोगा, बाजां वाले आ तेरे जोगा। माधो दास नूं पुछिया तू कौन जी, मैं तेरा बंदा। जेड़ा ओदा बंदा बन जांदा है ओ शरीर दी पकड़ तों संसार दी पकड़ तों उतां उठ जांदा है। खालसा जी सतगुरु कहिंदे ने जो दिस रिहा ओ तू नहीं, जो नहीं दिस रिहा ओ तू है। जरा इस बात नूं समझो, आपां शीशे दे मूहरे खड़दे हां, जदों शीशे दे मूहरे खड़दे हां अखां दे नाल की नजर आउंदा? शरीर। समझदे मैं शरीर हाँ, पर मार्ज कहिंदे भी शरीर तू नहीं। जो अखां दे नाल नजर आ रहा एक होर नुकता समझो, अखां नाल जिहड़ी चीज नजर आउंदी पई है समझ लो वह तुहाडे तों दूर है, तां नजर आउंदी पई है।
ਜਿਵੇਂ ਕਿਸੇ ਨੇ ਸੁਰਮਾ ਪਾਣਾ ਹੋਵੇ ਨਾ ਸੂਈ ਦੇ ਨਾਲ, ਸੁਰਮੇ ਵਾਲੀ ਜਿਹੜੀ ਉਹ ਸੂਈ ਹੁੰਦੀ ਹੈ ਜਿੰਨੀ ਅੱਖ ਦੇ ਨਜ਼ਦੀਕ ਜਾਵੇਗੀ ਦਿਸਣੀ ਬੰਦ ਹੋ ਜਾਵੇਗੀ, ਜਿਹੜੀ ਅੱਖ ਦੇ ਬਿਲਕੁਲ ਨਜ਼ਦੀਕ ਪਹੁੰਚ ਜਾਂਦੀ ਹੈ ਇੱਕ ਵਾਰ ਦਿਸਣੀ ਬੰਦ ਹੋ ਜਾਂਦੀ ਹੈ, ਜਿਹੜੀ ਚੀਜ਼ ਦੂਰ ਹੈ ਉਹੀ ਦਿਸਦੀ ਹੈ। ਸਰੀਰ ਸਾਡੀ ਆਤਮਾ ਤੋਂ ਦੂਰ ਹੈ ਇਸ ਲਈ ਦਿਸਦਾ ਹੈ। ਜਿਸ ਤਰ੍ਹਾਂ ਆਪਾਂ ਦਰਖਤ ਵੇਖਦੇ ਹਾਂ, ਆਪਾਂ ਕਦੇ ਵੀ ਇਹ ਨਹੀਂ ਕਹਿੰਦੇ ਮੈਂ ਦਰਖਤ ਹਾਂ, ਆਪਾਂ ਕਹਿੰਦੇ ਦਰਖਤ ਵੱਖਰਾ ਤੇ ਮੈਂ ਵੱਖਰਾ। ਦੀਵਾਰ ਹੈ ਆ ਦੀਵਾਨ ਹਾਲ ਦੀ, ਆਪਾਂ ਕੰਧਾਂ ਨੂੰ ਵੇਖ ਕੇ ਕਦੇ ਇਹ ਨਹੀਂ ਕਹਿੰਦੇ ਵੀ ਮੈਂ ਦੀਵਾਰ ਹਾਂ, ਮੈਂ ਛੱਤ ਹਾਂ, ਛੱਤ ਦੀਵਾਰ ਤੇ ਮੈਂ ਵੱਖਰੇ ਹਾਂ। ਪਰ ਬੰਦਾ ਭੁਲੇਖਾ ਕਿੱਥੇ ਖਾਂਦਾ, ਸਰੀਰ ਨੂੰ ਵੇਖਦਾ ਤੇ ਕਹਿੰਦਾ ਮੈਂ ਸਰੀਰ ਹਾਂ, ਮੈਂ ਹੱਥ ਹਾਂ, ਮੈਂ ਨੇਤਰ ਹਾਂ, ਪਰ ਬੰਦੇ ਦੀ ਆਤਮਾ ਝੂਠ ਨਹੀਂ ਬੋਲਦੀ, ਬੰਦੇ ਦਾ ਆਪਦਾ ਮਨ ਹੀ ਭੁਲੇਖੇ ਵਿੱਚ ਪੈ ਜਾਂਦਾ। ਆਤਮਾ ਨਹੀਂ ਕਹਿੰਦੀ ਮੈਂ ਹੱਥ ਹਾਂ, ਕਹਿੰਦੀ ਹੈ ਮੇਰੇ ਹੱਥ, ਮੇਰਾ ਸਰੀਰ, ਮੇਰੀਆਂ ਅੱਖਾਂ, ਮੇਰੀ ਨਾਸਕਾਂ, ਮੇਰੇ ਕੰਨ, ਮੇਰੇ ਪੈਰ, ਕਦੇ ਨਹੀਂ ਕਹਿੰਦੇ ਮੈਂ ਪੈਰ ਹਾਂ। ਸਤਿਗੁਰੂ ਸਭ ਤੋਂ ਪਹਿਲਾਂ ਇਹ ਭੁਲੇਖਾ ਦੂਰ ਕਰਾਉਂਦੇ ਨੇ, ਭਾਈ ਇਸ ਗੱਲ ਨੂੰ ਸਮਝ, ਤੂੰ ਸਰੀਰ ਨਹੀਂ, ਸਰੀਰ ਇੱਕ ਕੱਪੜਾ ਹੈ, ਇਹ ਕੱਪੜਾ ਤੈਨੂੰ ਥੋੜੇ ਦਿਨਾਂ ਵਾਸਤੇ ਮਿਲਿਆ, ਸਦਾ ਵਾਸਤੇ ਨਹੀਂ ਮਿਲਿਆ। ਆਪਣੇ ਆਪ ਨੂੰ ਸਰੀਰ ਸਮਝਣ ਵਾਲਾ ਵਿਅਕਤੀ ਕਦੇ ਆਤਮ ਗਿਆਨ ਤੱਕ ਨਹੀਂ ਪਹੁੰਚ ਸਕਦਾ। ਪਰ ਇੱਕ ਹੋਰ ਵੀ ਗੱਲ ਹੈ, ਕਈ ਵਾਰੀ ਆਪਾਂ ਇਹ ਵੀ ਗੱਲ ਕਹਿ ਦਿੰਦੇ ਹਾਂ ਕਿ ਬੰਦੇ ਸਰੀਰ ਦੇ ਮਾਇਆ ਵਿੱਚ ਪੈ ਜਾਂਦੇ, ਸਰੀਰ ਦੇ ਮੋਹ ਵਿੱਚ ਪੈ ਜਾਂਦੇ। ਅਸਲ ਵਿੱਚ ਆਪਾਂ ਸਰੀਰ ਦੇ ਮੋਹ ਵਿੱਚ ਵੀ ਨਹੀਂ ਪੈਂਦੇ, ਆਪਾਂ ਸਰੀਰ ਦੀ ਚਮੜੀ ਦੇ ਮੋਹ ਵਿੱਚ ਪੈਂਦੇ ਹਾਂ। ਸਰੀਰ ਦੇ ਅੰਦਰ ਕੀ ਹੈ? ਗੰਦ, ਮਲ ਮੂਤਰ। ਕੋਈ ਬੰਦਾ ਇਹ ਗੱਲ ਕਬੂਲਦਾ ਵੀ ਮੈਂ ਮਲ ਮੂਤਰ ਹਾਂ, ਜਾਂ ਕੋਈ ਬੰਦਾ ਇਹ ਗੱਲ ਕਹਿ ਸਕਦਾ ਵੀ ਮੈਂ ਗੰਦਗੀ ਦੇ ਨਾਲ ਭਰਿਆ? ਕੋਈ ਵੀ ਨਹੀਂ ਕਬੂਲਦਾ। ਬੰਦਾ ਕੀ ਗੱਲ ਕਹਿੰਦਾ? ਜਿਹੜੀ ਬਾਹਰੋਂ ਸੋਹਣੀ ਨਜ਼ਰ ਆ ਰਹੀ ਹੈ ਨਾ, ਜਿਸ ਤਰ੍ਹਾਂ ਇੱਕ ਵਿਦਵਾਨ ਨੇ ਕਿਹਾ, ਬਾਹਰੋਂ ਚਿੱਟੇ ਪੋਚੇ ਨਾਲ ਪੋਚਿਆ ਮਨਾਰਾ ਸੋਹਣਾ, ਅੰਦਰੋਂ ਲਹੂ ਪਾਕਮਲ ਗੰਦਾ ਹੈ। ਕਹਿੰਦੇ ਬਾਹਰੋਂ ਤੇ ਬੜਾ ਸੋਹਣਾ ਬਣਾ ਲਿਆ, ਕਰੀਮਾਂ ਲਾ ਕੇ, ਸਾਬਣ ਵਧੀਆ ਲਾ ਕਰਕੇ, ਰੋਜ਼ ਪਰਫਿਊਮ ਅਤਰ ਛਿੜਕ ਕਰਕੇ, ਬਾਹਰੋਂ ਤੇ ਬੜਾ ਪੋਚਾ ਮਾਰ ਲਿਆ ਤੇ ਅੰਦਰ ਅੰਦਰ ਗੰਦਗੀ ਭਰੀ ਹੈ, ਅੰਦਰੋਂ ਲਹੂ ਪਾਕਮਲ ਗੰਦਾ ਹੈ। ਪੁੱਛਿਆ ਫਿਰ ਕੀ ਕਰੀਏ? ਕਹਿੰਦੇ ਇਹ ਸਰੀਰ ਦੀ ਪਕੜ ਤੋਂ ਬਾਹਰ ਆ ਕੇ ਉਹਦਾ ਬੰਦਾ ਬਣ, ਬੰਦਾ ਹੋਵੇ ਉਹਦਾ, ਕਰੇ ਬੰਦਗੀ ਤਾਂ ਬੰਦਾ ਚੰਗਾ, ਬਿਨਾਂ ਬੰਦਗੀ ਤੋਂ ਬੰਦਾ ਗੰਦੇ ਤੋਂ ਵੀ ਗੰਦਾ ਹੈ। ਜੇ ਤੇ ਉਹਦੇ ਬੰਦੇ ਬਣ ਜਾਈਏ ਫਿਰ ਤੇ ਬੰਦਗੀ ਕਰਾਂਗੇ, ਪਰ ਜੇ ਬੰਦਗੀ ਨਾ ਕਰੀਏ ਫਿਰ ਅੱਤ ਦੇ ਗੰਦਗੀ ਦੇ ਨਾਲ ਭਰੇ ਹੋਏ ਹਾਂ। ਇਸ ਲਈ ਇਹ ਲੱਗਦਾ ਹੈ ਵੀ ਆਪਾਂ ਸਰੀਰ ਨਾਲ ਵੀ ਨਹੀਂ ਜੁੜੇ, ਸਰੀਰ ਨੂੰ ਵੀ ਨਹੀਂ ਜਾਣਿਆ, ਅਸੀਂ ਕੇਵਲ ਤੇ ਕੇਵਲ ਸਰੀਰ ਦੀ ਇੱਕ ਪਰਤ ਹੈ, ਇੱਕ ਤਵਚਾ, ਇੱਕ ਚਮੜੀ, ਉਹਦੇ ਨਾਲ ਹੀ ਜੁੜ ਗਏ। ਜਿਸ ਤਰ੍ਹਾਂ ਬੰਦਾ ਆਪਣੇ ਆਪ ਨੂੰ ਭੁੱਲ ਜਾਵੇ ਤੇ ਪਰਛਾਈ ਦੇ ਨਾਲ ਜੁੜ ਜਾਵੇ, ਆਪਾਂ ਸਰੀਰ ਦੇ ਅੰਦਰ ਨਹੀਂ ਵੇਖਿਆ, ਸਰੀਰ ਨੂੰ ਬਾਹਰੋਂ ਵੇਖ ਕੇ ਹੀ ਬਸ ਸਾਰੀ ਉਮਰ ਸਰੀਰ ਨੂੰ ਸੋਹਣਿਆ ਬਣਾਉਣ ਤੇ, ਸਰੀਰ ਨੂੰ ਪ੍ਰਭਾਵਿਤ ਕਰਨ ਵਾਲਾ ਬਣਾਉਣ ਤੇ ਸਰੀਰ ਦੇ ਮੋਹ ਮਮਤਾ ਵਿੱਚ ਹੀ ਪੈ ਕੇ ਉਲਝ ਗਏ। ਤੇ ਗੁਰਬਾਣੀ ਕਹਿੰਦੀ ਹੈ ਸਰੀਰ ਇਸ ਤਰ੍ਹਾਂ ਹੈ, ਚਾਰ ਦਿਵਸ ਕੋ ਵੇਖਣਾ ਅੰਤ ਖੇ ਕੀ ਖੇ। ਇਹ ਚਾਰ ਦਿਨ ਵੇਖਣ ਵਾਸਤੇ ਸੋਹਣਾ ਨਜ਼ਰ ਆਉਂਦਾ, ਅੰਤ ਮਿੱਟੀ ਵਿੱਚ ਮਿਲ ਜਾਂਦਾ। ਸੋ ਇਸ ਕਰਕੇ ਧੰਨ ਗੁਰੂ ਅਮਰਦਾਸ ਜੀ ਅੱਜ ਸਾਨੂੰ ਸੱਚੀ ਸੰਗਤ ਬਖਸ਼ਣਗੇ ਕਿ ਸਾਡੇ ਅੰਦਰ ਜਾਗਰਤ ਅਵਸਥਾ ਆਵੇ, ਭਰਮ ਭੁਲੇਖਾ ਦੂਰ ਹੋਵੇ ਤੇ ਜੋ ਚੀਜ਼ ਨਜ਼ਰ ਆ ਰਹੀ ਹੈ ਉਹਨੂੰ ਆਪਣਾ ਕਹਿਣਾ ਬੰਦ ਕਰੀਏ ਤੇ ਜੋ ਚੀਜ਼ ਨਜ਼ਰ ਨਹੀਂ ਆ ਰਹੀ ਉਹਨੂੰ ਆਪਣਾ ਸਮਝਣਾ ਸ਼ੁਰੂ ਕਰੀਏ। ਆਓ ਸਤਿਗੁਰੂ ਦੇ ਚਰਨ ਪਰਸਦੇ ਹੋਏ ਸ਼ਬਦ ਨੂੰ ਸਰਵਣ ਕਰੀਏ ਜੀ।
ਇਹ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚੈ ਆਏ।
ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਸਰੀਰ ਸ਼ਬਦ ਦੀ ਵਰਤੋਂ ਕਰਦੇ ਨੇ ਪਹਿਲੀ ਪੰਕਤੀ ਵਿੱਚ। ਇਹੋ ਸਰੀਰ ਜਜਰੀ ਹੈ, ਜਜਰੀ ਕਹਿੰਦੇ ਨੇ ਪੁਰਾਣਾ ਹੋਣ ਵਾਲੀ ਚੀਜ਼ ਨੂੰ, ਜਿਹਨੇ ਇੱਕ ਦਿਨ ਪੁਰਾਣਾ ਹੋਣਾ। ਪਰ ਬੰਦਾ ਜਦੋਂ ਬਚਪਨ ਅਵਸਥਾ ਵਿੱਚ ਹੁੰਦਾ, ਖੇਡਦਾ, ਛਾਲਾਂ ਮਾਰਦਾ, ਭੱਜਦਾ, ਦੌੜਦਾ, ਚੀਕਾਂ ਮਾਰਦਾ, ਬਚਪਨ ਅਵਸਥਾ ਵਿੱਚ ਕੋਈ ਇਹ ਗੱਲ ਥੋੜੋ ਸਮਝਦਾ ਵੀ ਇੱਕ ਦਿਨ ਇਹ ਹੱਡੀਆਂ ਨੇ ਸਰੀਰ ਨੂੰ ਛੱਡਣਾ, ਹੱਡੀਆਂ ਨਾਲੋਂ ਮਾਸ ਦੂਰ ਹੋ ਕੇ ਪੋਲਾ ਹੋਣਾ, ਗੋਡਿਆਂ ਦੇ ਵਿੱਚ ਦਰਦ ਹੋਣੀ ਹੈ, ਦੰਦ ਗਿਰਨੇ ਨੇ, ਅੱਖਾਂ ਨੇ ਵੇਖਣਾ ਬੰਦ ਕਰਨਾ, ਆ ਕੇਸ ਜਿਹੜੇ ਆਉਂਦੇ ਪਏ ਇਹਨਾਂ ਨੇ ਸਫੇਦ ਹੋ ਜਾਣਾ। ਬੱਚੇ ਨੂੰ ਇਸ ਗੱਲ ਦਾ ਗਿਆਨ ਨਹੀਂ, ਪਰ ਜਦੋਂ ਜਵਾਨ ਹੋ ਜਾਂਦਾ ਉਦੋਂ ਗਿਆਨ ਲੈਣਾ ਨਹੀਂ ਚਾਹੁੰਦਾ। ਉਦੋਂ ਫਿਰ ਦੂਸਰਿਆਂ ਨੂੰ ਵੇਖ ਕਰਕੇ ਮੁਸਕਰਾਉਂਦਾ ਹੈ, ਹੱਸਦਾ। ਜਿਸ ਤਰ੍ਹਾਂ ਮਹਾਤਮਾ ਬੁੱਧ ਜੀ ਦੀ ਇੱਕ ਘਟਨਾ ਹੈ, ਦੇਖੋ ਗਿਆਨ ਲੈਣਾ ਹੋਵੇ ਬੰਦਾ ਕਿਤੋਂ ਵੀ ਲੈ ਸਕਦਾ। ਮਹਾਰਾਜ ਕਹਿੰਦੇ ਸਾਂਝ ਕਰੀਜੈ ਗੁਣ ਹੈ ਕੇਰੀ ਛੋੜ ਅਵਗਣ ਚੱਲੀ ਹੈ। ਮਹਾਤਮਾ ਬੁੱਧ ਆਪਣੇ ਭਿਕਸ਼ੂਆਂ ਨਾਲ ਬੈਠੇ ਤੇ ਭਿਕਸ਼ੂਆਂ ਨੂੰ ਉਪਦੇਸ਼ ਦੇ ਰਹੇ ਸੀ। ਕਹਿੰਦੇ ਅਚਾਨਕ ਇੱਕ ਬਜ਼ੁਰਗ ਹੱਥ ਵਿੱਚ ਖੁੰਡੀ ਫੜੀ ਹੈ, ਪੈਰ ਵੀ ਕੰਬਦੇ ਹੱਥ ਵੀ ਕੰਬਦੇ ਤੇ ਕੰਬਦਾ ਕੰਬਦਾ ਰਾਹ ਤੋਂ ਲੰਘਦਾ, ਤੇ ਮਹਾਤਮਾ ਬੁੱਧ ਦੇ ਸੇਵਕਾਂ ਦੇ ਵਿੱਚੋਂ ਇੱਕ ਸੇਵਕ ਉਹਨੂੰ ਵੇਖ ਕੇ ਹੱਸ ਪਿਆ। ਜਦੋਂ ਹੱਸਿਆ ਤੇ ਇਹ ਗੱਲ ਤੇ ਪੱਕੀ ਹੈ ਵੀ ਜਿਹੜਾ ਹੱਸਿਆ ਉਹ ਜਵਾਨ ਹੋਵੇਗਾ। ਜਿਵੇਂ ਕਈ ਵਾਰੀ ਆਪਾਂ ਦੇਖਦੇ ਗੁਰੂ ਘਰ ਵਿੱਚ ਜਾਂ ਘਰਾਂ ਵਿੱਚ ਕੰਮ ਕਰਦੇ ਜਦੋਂ ਬਜ਼ੁਰਗ ਵਿਚਾਰੇ ਮੰਜਿਆਂ ਤੇ ਬੈਠੇ ਹੁੰਦੇ ਨਾ, ਤੇ ਜਿਹੜੇ ਨੌਜਵਾਨ ਦੌੜਦੇ ਨੇ ਭੱਜਦੇ ਨੇ, ਫਿਰ ਵੇਖ ਕੇ ਹੱਸਦੇ ਨੇ, ਕਹਿੰਦੇ ਬਾਪੂ ਕੀ ਗੱਲ, ਆਹ ਨਾਲ ਤੁਰ ਪੈ ਹੁਣ ਭੱਜ ਪੈ। ਫਿਰ ਬਜ਼ੁਰਗ ਅੱਗੋਂ ਕਹਿੰਦੇ ਕੋਈ ਨੀ ਪੁੱਤਰੋ, ਜਵਾਨੀ ਮਾਨੋ, ਕਦੇ ਸਾਡੇ ਤੇ ਵੀ ਸਮਾਂ ਸੀ, ਸਮਾਂ ਲੰਘ ਗਿਆ, ਸਮੇਂ ਦੀ ਖੇਡ ਹੈ। ਇਸੇ ਤਰ੍ਹਾਂ ਮਹਾਤਮਾ ਬੁੱਧ ਦਾ ਸੇਵਕ ਉਸ ਬਜ਼ੁਰਗ ਦੇ ਕੰਬਦੇ ਹੱਥਾਂ ਨੂੰ ਕੰਬਦੇ ਪੈਰਾਂ ਨੂੰ ਵੇਖ ਕੇ ਹੱਸਿਆ, ਖੁੰਡੀ ਥੱਲੇ ਗਿਰ ਗਈ ਤੇ ਹੱਸ ਪਿਆ। ਮਹਾਤਮਾ ਬੁੱਧ ਕਹਿੰਦੇ ਹੱਸ ਨਾ। ਸੇਵਕ ਨੇ ਭਿਕਸ਼ੂ ਨੇ ਪੁੱਛਿਆ ਮਹਾਤਮਾ ਬੁੱਧ ਨੂੰ ਕਿਉਂ ਨਾ ਹੱਸਾਂ, ਕਹਿੰਦੇ ਯਾਦ ਰੱਖ ਜੇ ਅੱਜ ਤੂੰ ਬੁਢੇਪੇ ਤੇ ਹੱਸ ਰਿਹਾ, ਇੱਕ ਦਿਨ ਬੁਢੇਪਾ ਤੇਰੇ ਤੇ ਹੱਸੇਗਾ। ਦੂਸਰੇ ਤੇ ਹੱਸਣ ਵਾਲਿਆ, ਇਹ ਸਮਾਂ ਤੇਰੇ ਤੇ ਵੀ ਆਉਣਾ, ਇੱਕ ਦਿਨ ਤੇਰੇ ਤੇ ਵੀ ਕੋਈ ਹੱਸੇਗਾ। ਬੁਢੇਪਾ ਕਿਸੇ ਨੂੰ ਨਹੀਂ ਛੱਡਦਾ, ਬੁਢੇਪਾ ਤੇਰੇ ਸਰੀਰ ਨੂੰ ਵੀ ਹਰਾਵੇਗਾ। ਜਿਸ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਬਦ ਵਰਤਦੇ ਨੇ ਸਲੋਕ ਮਹੱਲਾ ਨੌਵਾਂ ਦਾ ਪਾਠ, ਦੇਖੋ 350 ਸਾਲਾ ਸ਼ਹੀਦੀ ਪੁਰਬ ਹੈ। ਤੇ ਕਈ ਸਲਾਹਕਾਰਾਂ ਨੇ ਦੂਸਰੀਆਂ ਸੰਸਥਾਵਾਂ ਨੂੰ ਬੜੀਆਂ ਸਲਾਹਾਂ ਦੇਣੀਆਂ ਜੀ, ਇਸ ਤਰ੍ਹਾਂ ਸ਼ਤਾਬਦੀ ਮਨਾਓ, ਇਸ ਤਰ੍ਹਾਂ ਸ਼ਤਾਬਦੀ ਮਨਾਓ। ਦੂਸਰਿਆਂ ਨੂੰ ਸਲਾਹ ਦੇਣ ਤੋਂ ਪਹਿਲਾਂ ਆਪਣੇ ਮਨ ਨੂੰ ਸਲਾਹ ਦਈਏ ਵੀ ਆਪਾਂ ਸ਼ਤਾਬਦੀ ਕਿਸ ਤਰ੍ਹਾਂ ਮਨਾਉਣੀ ਹੈ। ਲੰਗਰ ਤੇ ਲੱਗ ਹੀ ਜਾਣੇ ਨੇ, ਸਜਾਵਟ ਹੋਈ ਜਾਣੀ ਹੈ, ਨਗਰ ਕੀਰਤਨ ਕੱਢੇ ਹੀ ਜਾਣੇ ਆ, ਪਰ ਆ ਸਾਲ ਤੋਂ ਸ਼ੁਰੂ ਕਰ ਲਈਏ ਰੋਜ਼ਾਨਾ ਅੰਮ੍ਰਿਤ ਵੇਲੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਸਲੋਕ ਮਹੱਲਾ ਨੌਵਾਂ ਦਾ ਪਾਠ ਜ਼ਰੂਰ ਕਰੀਏ। ਜਿਹੜਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸਲੋਕ ਮਹੱਲਾ ਦਾ ਨੌਵਾਂ ਦਾ ਪਾਠ ਕਰੇਗਾ, ਸੁੱਤੇ ਤੋਂ ਸੁੱਤਾ ਬੰਦਾ ਮੋਹ ਮਾਇਆ ਵਿੱਚ ਇੱਕ ਦਿਨ ਜ਼ਰੂਰ ਜਾਗੇਗਾ। ਮਹਾਰਾਜ ਕਹਿੰਦੇ ਨੇ, ਗੁਰੂ ਤੇਗ ਬਹਾਦਰ ਜੀ ਕਹਿੰਦੇ ਇੱਕ ਖੇਡ ਚੱਲ ਰਹੀ ਹੈ, ਜੰਗ ਲੱਗੀ ਹੋਈ ਹੈ। ਪੁੱਛਿਆ ਕਾਹਦੀ, ਕਹਿੰਦੇ ਬੁਢੇਪੇ ਤੇ ਜਵਾਨੀ ਦੀ। ਮਹਾਰਾਜ ਕਹਿੰਦੇ ਲੀਓ ਜਰਾ ਤਨ ਜੀਤ। ਮਹਾਰਾਜ ਕਹਿੰਦੇ ਨੇ ਤੈਨੂੰ ਹਜੇ ਸਮਝ ਨਹੀਂ, ਪਰ ਇੱਕ ਦਿਨ ਤੇਰੇ ਸਰੀਰ ਨੂੰ ਬੁਢੇਪਾ ਜਿੱਤ ਲਵੇਗਾ, ਫਿਰ ਕੀ ਹੋਣਾ। ਫਿਰ ਨੈਨਹੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁਦਵਾਨੀ, ਰੂਹ ਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੇ ਪੁਰਾਣੀ, ਅੱਖਾਂ ਦੂਰ ਤੱਕ ਵੇਖਦੀਆਂ, ਨਜ਼ਰ ਕਮਜ਼ੋਰ ਹੋ ਜਾਣੀ, ਆਵਾਜ਼ ਉੱਚੀ ਨਿਕਲਦੀ ਹੈ, ਆਵਾਜ਼ ਮੱਧਮ ਹੋ ਜਾਣੀ, ਦੰਦ ਚਬਾਉਂਦੇ ਸਖਤ ਤੋਂ ਸਖਤ ਭੋਜਨ, ਦੰਦ ਗਿਰਨੇ ਸ਼ੁਰੂ ਹੋ ਜਾਣੇ, ਗਲੇ ਵਿੱਚ ਬਲਗਮ ਜੰਮ ਜਾਣੀ, ਲੱਤਾਂ ਭੱਜਦੀਆਂ, ਲੱਤਾਂ ਖੜ ਜਾਣੀਆਂ। ਕਈ ਕਹਿੰਦੇ ਜੀ ਹਜੇ ਤਾਂ ਕੋਈ ਗੱਲ ਨਹੀਂ, ਬੁਢੇਪੇ ਵਿੱਚ ਜਾ ਕੇ ਨਾਮ ਜਪ ਲਾਂਗੇ, ਬੁਢੇਪੇ ਵਿੱਚ ਖੰਡਾ ਖੜਕਣ ਵਾਲਾ ਖੰਡੇ ਦੀ ਪੋਲ ਛੱਕ ਲਵਾਂਗੇ। ਪਰ ਜੇ ਜਵਾਨੀ ਅਵਸਥਾ ਵਿੱਚ, ਤਰਨ ਅਵਸਥਾ ਵਿੱਚ ਨਹੀਂ ਕੁਝ ਕੀਤਾ ਤੇ ਬਿਰਧ ਅਵਸਥਾ ਵਿੱਚ ਜਾ ਕਰਕੇ ਕੀ ਲਾਭ। ਹਾਂ ਜੇ ਤੇ ਸੋਝੀ ਨਹੀਂ ਤੇ ਬਿਨਾਂ ਸੋਝੀ ਤੋਂ ਸਮਾਂ ਲੰਘਾਈ ਜਾਂਦੇ, ਫਿਰ ਤੇ ਠੀਕ ਹੈ, ਬੁਢੇਪੇ ਵਿੱਚ ਜਾ ਕੇ ਨਾਮ ਜਪ ਲਿਆ ਵੀ ਮਹਾਰਾਜ ਹੁਣ ਸੋਝੀ ਮਿਲੀ, ਪਰ ਜੇ ਸੋਝੀ ਹੁੰਦੇ ਹੋਏ ਵੀ ਇਹਨੂੰ ਅਣਗਹਿਲਾ ਕਰਦੇ ਫਿਰ ਬਹੁਤ ਵੱਡੀ ਕੁਤਾਹੀ। ਖਾਲਸਾ ਜੀ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਰੀਰ ਖਤਮ ਹੋਣ ਵਾਲਾ ਹੈ, ਪੁਰਾਣਾ ਹੋਣ ਵਾਲਾ ਹੈ, ਸਾਨੂੰ ਗਿਆਨ ਨਹੀਂ। ਆਪਾਂ ਕੱਪੜਾ ਲੈਣ ਜਾਂਦੇ ਹਾਂ ਨਾ ਦੁਕਾਨ ਤੋਂ, ਤੇ ਜਦੋਂ ਕੱਪੜਾ ਲੈਣ ਜਾਂਦੇ ਦੁਕਾਨਦਾਰ ਨੂੰ ਵੀ ਪੁੱਛਦੇ ਹਾਂ ਵੀ ਕੱਪੜੇ ਦਾ ਕਿੰਨਾ ਕੁ ਸਮਾਂ ਹੰਢ ਜਾਵੇਗਾ, ਹਾਲਾਂਕਿ ਪਤਾ ਤੇ ਸਭ ਨੂੰ ਹੀ ਹੈ ਨਾ ਵੀ ਕੱਪੜਾ ਇੱਕ ਦਿਨ ਪੁਰਾਣਾ ਹੋਣਾ। ਤੇ ਕਹਿੰਦੇ ਨੇ ਵੀ ਕੱਪੜਾ ਕਿੰਨਾ ਕੁ ਸਮਾਂ ਹੰਢ ਜਾਵੇਗਾ, ਕੱਪੜੇ ਦਾ ਗਿਆਨ ਹੈ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕੱਪੜੇ ਦਾ ਪਤਾ ਤੈਨੂੰ ਵੀ ਕੱਪੜਾ ਇੱਕ ਦਿਨ ਪੁਰਾਣਾ ਹੋਣਾ ਕਿੰਨਾ ਕੁ ਹੰਢੂ। ਕਹਿੰਦੇ ਕਦੇ ਸਰੀਰ ਰੂਪੀ ਕੱਪੜੇ ਬਾਰੇ ਸੋਚਿਆ ਵੀ ਇਹਨੇ ਕਿੰਨਾ ਕੁ ਹੰਢਣਾ। ਫਿਰ ਬਾਬਾ ਫਰੀਦ ਸਾਹਿਬ ਇੱਕ ਹੋਰ ਬੜਾ ਨੁਕਤਾ ਦਿੰਦੇ ਆ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕੱਪੜਾ ਪਾਉਣ ਵਾਲੇ ਬੰਦਿਆ ਚੇਤੇ ਰੱਖ, ਕੱਪੜਾ ਛਿੱਜ ਗਿਆ ਤੇ ਕੱਪੜੇ ਨੂੰ ਟਾਂਕੇ ਵੀ ਲੱਗ ਜਾਣੇ ਨੇ। ਜਿਹਦੇ ਸਿੱਧੀ ਭਾਸ਼ਾ ਚ ਕਹਿ ਦਈਏ ਵੀ ਬੀਬੀਆਂ ਜਾ ਕੇ ਬਾਜ਼ਾਰਾਂ ਤੋਂ ਰਫੂ ਕਰਵਾ ਲੈਂਦੀਆਂ, ਬੰਦੇ ਸਵਾ ਲੈਂਦੇ ਨੇ, ਸੀਨ ਮਰਵਾ ਲੈਂਦੇ ਕਿਤੋਂ ਕੱਪੜਾ ਛਿੱਜ ਜਾਵੇ। कहिंदे कपड़ा छिजिया कपड़े नूं टांका लग जाणा बंदिया तेरा शरीर छिज गया इनू कोई टांका नहीं लगना। फरीदा खिंथड़ मेखा अगलिया जिंद ना काई मेख वारी आपो अपनी चले मसायक सेख कपड़ा छिजिया कपड़ा सीता जावेगा शरीर छिज गया ए सीता नहीं जाना। सिस करके महाराज कहिंदे ने शरीर तो पकड़ कटा तू भरम जाल विच पै रहे हैं इस गल नूं चेते रख ਇਹ ਸਰੀਰ ਇੱਕ ਦਿਨ ਪੁਰਾਣਾ ਹੋਵੇਗਾ ਇਸ ਨੂੰ ਜਰ ਪਹੁੰਚੇ ਆਏ ਤੇ ਬਿਲਕੁਲ ਸਿਰ ਦੇ ਉੱਤੇ ਇਹਦਾ ਪੁਰਾਣਾਪਨ ਮੰਡਰਾ ਰਿਹਾ ਹੈ ਸਮਾਂ ਲੰਘਦਾ ਜਾ ਰਿਹਾ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਪ ਘਟੈ ਤਨ ਛੀਜੈ ਜਿਸ ਤਰ੍ਹਾਂ ਗੁਰੂ ਕੀ ਬਾਣੀ ਨੇ ਤੇ ਇੱਥੋਂ ਤੱਕ ਕਿਹਾ ਜਨਨੀ ਜਾਨਤ ਸੁਤ ਬੜਾ ਹੋਤ ਹੈ ਇਤਨਕ ਨਾ ਜਾਣੈ ਕਿ ਦਿਨ ਦਿਨ ਅਵਧ ਘਟਤ ਹੈ ਮਾਂ ਨੂੰ ਲੱਗਦਾ ਕਿ ਬੱਚਾ ਵੱਡਾ ਹੋ ਰਿਹਾ ਪਰ ਗੁਰੂ ਕੀ ਬਾਣੀ ਕਹਿੰਦੀ ਵੱਡਾ ਨਹੀਂ ਹੋ ਰਿਹਾ ਦਿਨ ਬ ਦਿਨ ਕਰਕੇ ਇਹਦਾ ਸਰੀਰ ਪੁਰਾਣਾ ਹੋ ਰਿਹਾ ਇਹਦੀ ਉਮਰ ਘਟਦੀ ਜਾ ਰਹੀ ਹੈ
ਗੁਰ ਰਾਖੇ ਸੇ ਉਭਰ ਹੋਰ ਮਰ ਜੰਮੈ ਆਵੈ ਜਾਏ
ਸਤਿਗੁਰੂ ਗੁਰੂ ਅਮਰਦਾਸ ਜੀ ਕਹਿੰਦੇ ਨੇ ਸਰੀਰ ਪੁਰਾਣਾ ਹੋਣਾ ਖਤਮ ਹੋ ਜਾਣਾ ਪਰ ਜਿਨ੍ਹਾਂ ਨੂੰ ਗੁਰੂ ਰੱਖ ਲੈਂਦਾ ਉਹ ਮਰਨ ਜਨਮ ਤੋਂ ਮੁਕਤ ਹੋ ਜਾਂਦੇ ਨੇ ਉਹ ਜਨਮ ਮਰਨ ਦੇ ਵਿੱਚ ਨਹੀਂ ਆਉਂਦੇ ਫਿਰ ਸਤਿਗੁਰੂ ਗੁਰੂ ਅਮਰਦਾਸ ਜੀ ਕਹਿੰਦੇ ਪਰ ਜਿਹੜੇ ਗੁਰੂ ਤੋਂ ਦੂਰ ਨੇ ਸ਼ਬਦ ਤੋਂ ਦੂਰ ਨੇ ਉਹ ਜਨਮ ਮਰਨ ਦੀ ਘੁੰਮਣ ਕੇਰੀ ਵਿੱਚ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹੁਣ ਆਪਾਂ ਇਹ ਸੋਚਾਂਗੇ ਵੀ ਜਿਹੜੇ ਗੁਰੂ ਦੇ ਚਰਨਾਂ ਵਿੱਚ ਲੱਗੇ ਮਰ ਤਾਂ ਉਹ ਵੀ ਗਏ ਚਲੇ ਤਾਂ ਉਹ ਵੀ ਗਏ ਸੰਸਾਰ ਤੋਂ ਤੇ ਚਲੇ ਆਪਾਂ ਵੀ ਜਾਣਾ ਫਿਰ ਫਰਕ ਕੀ ਹੈ ਗੁਰੂ ਕੀ ਬਾਣੀ ਇਹ ਕਿਉਂ ਕਹਿੰਦੀ ਵੀ ਗੁਰੂ ਦੇ ਚਰਨਾਂ ਵਿੱਚ ਜੁੜਨ ਵਾਲਾ ਮੌਤ ਤੋਂ ਰਹਿਤ ਹੋ ਜਾਣਾ ਜਾਣਾ ਤਾਂ ਉਹਨੇ ਵੀ ਹੈ ਜਿਨ੍ਹਾਂ ਸ਼ਹੀਦਾਂ ਨੂੰ ਮੱਥਾ ਟੇਕਦੇ ਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਭਾਈ ਤਾਰੂ ਸਿੰਘ ਜੀ ਧੰਨ ਭਾਈ ਮਨੀ ਸਿੰਘ ਜੀ ਉਹਨਾਂ ਦੇ ਸਰੀਰ ਵੀ ਨਜ਼ਰ ਨਹੀਂ ਆਉਂਦੇ ਤੇ ਦੂਜੇ ਪਾਸੇ ਆਮ ਬੰਦੇ ਦੇ ਸਰੀਰ ਵੀ ਨਜ਼ਰ ਨਹੀਂ ਆਉਂਦੇ ਮਹਾਰਾਜ ਨੇ ਇੱਕ ਬੜਾ ਵਧੀਆ ਨੁਕਤਾ ਇਹਦੇ ਵਿੱਚ ਦਿੱਤਾ ਗੁਰ ਰਾਖੇ ਸੇ ਉਭਰੇ ਇਸੇ ਸ਼ਬਦ ਦੇ ਵਿੱਚ ਇਸ ਪੰਕਤੀ ਦੀ ਵਿਆਖਿਆ ਹੈ ਉਭਰੇ ਤੋਂ ਭਾਵ ਇਹ ਹੈ ਬੰਦਾ ਸਮੁੰਦਰ ਵਿੱਚ ਦਰਿਆ ਵਿੱਚ ਡੁੱਬ ਗਿਆ ਪਰ ਜਿਹਨੂੰ ਕਿਸੇ ਨੇ ਰੱਸਾ ਦੇ ਦਿੱਤਾ ਉਹ ਦਰਿਆ ਤੋਂ ਬਾਹਰ ਆ ਗਿਆ ਫਿਰ ਉਹ ਮਰਿਆ ਨਹੀਂ ਪਰ ਜਿਹੜੇ ਦਰਿਆ ਦੇ ਵਿੱਚ ਡੁੱਬੀ ਗਏ ਉਹ ਮਰ ਗਏ ਇਸੇ ਤਰ੍ਹਾਂ ਸੰਸਾਰ ਇੱਕ ਭਵ ਸਾਗਰ ਹੈ ਆਪਾਂ ਮੋਹ ਦੇ ਸਾਗਰ ਦੇ ਵਿੱਚ ਡੁੱਬਦੇ ਜਾ ਰਹੇ ਹਾਂ ਗੁਰੂ ਸ਼ਬਦ ਦਾ ਰੱਸਾ ਦੇ ਦਿੰਦਾ ਹੈ ਜਿਸ ਤਰ੍ਹਾਂ ਪਹਿਲਾਂ ਅਸੀਂ ਸ਼ੀਸ਼ੇ ਵਿੱਚ ਵੇਖਿਆ ਅਸੀਂ ਕਿਹਾ ਮੈਂ ਸਰੀਰ ਹਾਂ ਪਰ ਜਦੋਂ ਗੁਰੂ ਰੂਪੀ ਸ਼ੀਸ਼ੇ ਵਿੱਚ ਗੁਰਬਾਣੀ ਦੇ ਸ਼ੀਸ਼ੇ ਵਿੱਚ ਵੇਖਿਆ ਫਿਰ ਸਮਝ ਪਾ ਗਈ ਮੈਂ ਸਰੀਰ ਨਹੀਂ ਮੈਂ ਆਤਮਾ ਹਾਂ ਤੇ ਜਦੋਂ ਮੈਂ ਸਰੀਰ ਤੋਂ ਵੱਖਰਾ ਹੋ ਗਿਆ ਫਿਰ ਇਹ ਵੀ ਸਮਝ ਪੈ ਗਈ ਵੀ ਸਰੀਰ ਦੇ ਖਤਮ ਹੋਣ ਦੇ ਨਾਲ ਮੈਂ ਖਤਮ ਨਹੀਂ ਹੋ ਸਕਦਾ ਸਰੀਰ ਦੇ ਮਰਨ ਦੇ ਨਾਲ ਮੈਂ ਨਹੀਂ ਮਰ ਸਕਦਾ ਸਰੀਰ ਖਤਮ ਹੋ ਜਾਵੇਗਾ ਸਰੀਰ ਮਰ ਜਾਵੇਗਾ ਪਰ ਮੈਂ ਨਹੀਂ ਮਰਾਂਗਾ ਇਹ ਗੱਲ ਭਗਤਾਂ ਸਾਧੂਆਂ ਸੰਤਾਂ ਦੇ ਸੁਰਤੀ ਦੇ ਵਿੱਚ ਟਿੱਕੀ ਹੋਈ ਹੈ ਜਿਸ ਤਰ੍ਹਾਂ ਮਹਾਤਮਾ ਬੁੱਧ ਉਹਨਾਂ ਨੂੰ ਇੱਕ ਵਾਰੀ ਹੰਕਾਰੀ ਬਾਦਸ਼ਾਹ ਜਾ ਕਰਕੇ ਕਹਿੰਦਾ ਜੇ ਮੈਂ ਤੈਨੂੰ ਮਾਰ ਦਿਆਂ ਉਹ ਕਹਿੰਦੇ ਜੇ ਮਾਰ ਸਕਦਾ ਤੇ ਮਾਰ ਲੈ ਜਿਸ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਚਾਂਦਨੀ ਚੌਂਕ ਵਿੱਚ ਚੌਂਕੜਾ ਲਾਇਆ ਤੇ ਇਹ ਗੱਲ ਕਹਿੰਦਾ ਵੀ ਜਾਂ ਤਾਂ ਕਰਾਮਾਤ ਦਿਖਾਓ ਜਾਂ ਮਰਨ ਵਾਸਤੇ ਤਿਆਰ ਹੋ ਜਾਓ ਮਹਾਰਜ ਕਹਿੰਦੇ ਕਰਾਮਾਤ ਕਹਿਰ ਦਾ ਨਾਮ ਅੱਜ ਸਾਡੇ ਵਾਲੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲੇ ਇਸੇ ਗੱਲ ਕਰਕੇ ਪਖੰਡੀਆਂ ਦੇ ਥਾਵਾਂ ਤੇ ਭੱਜੀ ਜਾਂਦੇ ਜੀ ਉਹਨੇ ਹੱਥ ਕੀਤਾ ਬੰਦਾ ਉੱਡਣ ਲੱਗ ਪਿਆ ਉਹਨੇ ਹੱਥ ਕੀਤਾ ਬੰਦਾ ਛਾਲਾ ਮਾਰਨ ਲੱਗ ਪਿਆ ਮੈਂ ਗਿਆ ਜੀ ਉਹਨੇ ਮੇਰੇ ਮਨ ਦੀ ਬੁੱਝ ਲਈ ਪਿਆਰ ਵਾਲਿਓ ਚੇਤੇ ਰੱਖੋ ਕਲਯੁਗ ਹੈ ਗੁਰੂ ਤੇਗ ਬਹਾਦਰ ਜੀ ਨੂੰ ਜਦੋਂ ਪ੍ਰਗਟ ਕੀਤਾ ਮੱਖਣ ਸ਼ਾਹ ਲਵਾਣੇ ਨੇ ਕਿਹਾ ਮਹਾਰਾਜ ਏਡਾ ਕਲਯੁਗ 22 ਮੰਜੀਆਂ ਗੁਰੂ ਤੇਗ ਬਹਾਦਰ ਜੀ ਕਹਿੰਦੇ ਕਲਯੁਗ ਵਿੱਚ 22,000 ਲੱਗਣਗੀਆਂ ਤੇ ਅੱਜ ਦਾ ਸਮਾਂ ਤੁਹਾਡੇ ਸਾਹਮਣੇ ਹੈ ਪਰ ਰਹੋ ਵਿਚਾਰ ਧੰਨ ਗੁਰੂ ਤੇਗ ਬਹਾਦਰ ਜੀ ਕਹਿੰਦੇ ਕਰਾਮਾਤ ਕਹਿਰ ਹੈ ਕਰਾਮਾਤ ਵਿਖਾਉਣੀ ਨਹੀਂ ਤੂੰ ਕਹਿੰਦਾ ਮਰਨ ਵਾਸਤੇ ਤਿਆਰ ਹੋ ਜਾਓ ਪਰ ਜਿਨ੍ਹਾਂ ਦੀ ਪਹਿਲਾਂ ਹੀ ਮੌਤ ਹੋ ਗਈ ਹੋਵੇ ਉਹ ਦੁਬਾਰਾ ਕਿਵੇਂ ਮਰ ਸਕਦੇ ਆ ਜੇ ਤੂੰ ਮੈਨੂੰ ਮਾਰ ਸਕਦਾ ਤੇ ਮਾਰ ਕੇ ਦਿਖਾ ਤੇ ਸੱਚੀ ਗੱਲ ਇਹ ਹੈ ਗੁਰੂ ਤੇਗ ਬਹਾਦਰ ਜੀ ਦੇ ਉੱਤੇ ਜ਼ੁਲਮੀ ਤਲਵਾਰ ਚਲਾਉਣ ਵਾਲਾ ਔਰੰਗਾ ਸੋਚਦਾ ਹੋਵੇਗਾ ਕਿ ਮੈਂ ਗੁਰੂ ਤੇਗ ਬਹਾਦਰ ਜੀ ਨੂੰ ਮਾਰ ਮਿਟਾ ਦਿੱਤਾ। ਪਰ ਪਿਆਰ ਵਾਲਿਓ, ਜਿਸ ਧਰਤੀ ਤੇ ਗੁਰੂ ਤੇਗ ਬਹਾਦਰ ਜੀ ਦਾ ਲਹੂ ਡੁੱਲਿਆ, ਉਹ ਸੀਸਗੰਜ ਸਾਹਿਬ ਦੀ ਧਰਤੀ ਤੇ ਵੱਜਦੇ ਨਗਾਰੇ, ਸੀਸਗੰਜ ਸਾਹਿਬ ਦੀ ਧਰਤੀ ਤੇ ਝੂਲਦੇ ਨਿਸ਼ਾਨ ਇਸ ਗੱਲ ਦੀ ਹਾਮੀ ਭਰਦੇ ਨੇ ਕਿ ਗੁਰੂ ਤੇਗ ਬਹਾਦਰ ਦੇ ਉੱਤੇ ਜ਼ੁਲਮੀ ਤੇਗ ਚਲਾਉਣ ਵਾਲੇ ਤੇ ਮਰ ਗਏ, ਪਰ ਗੁਰੂ ਤੇਗ ਬਹਾਦਰ ਨੂੰ ਮਾਰਨ ਵਾਲੀ ਕੋਈ ਤਾਕਤ ਨਹੀਂ ਜੰਮ ਸਕਦੀ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਸੀਸ ਹੈ ਸੁਪਨਾ ਇਸੇ ਅੰਤ ਹੈ ਜਾਣਾ, ਰਜਾਏ ਰਾਜੀ ਸਾਈਂ ਦੀ ਜੋ ਹੋਵੇ ਉਸਦਾ ਭਾਣਾ। ਉਹ ਰੰਗਿਆ, ਇਹ ਸੁਪਨਾ ਹੈ ਜਿਹਨੂੰ ਤੂੰ ਸੱਚ ਮੰਨੀ ਬੈਠਾ, ਜਿਹਨੂੰ ਮੈਂ ਸੱਚ ਮੰਨਦਾ ਉਹਦੇ ਬਾਰੇ ਤੈਨੂੰ ਗਿਆਨ ਹੀ ਕੋਈ ਨਹੀਂ। ਮਹਾਰਜ ਕਹਿੰਦੇ, ਗੁਰ ਰਾਖੇ ਸੇ ਉਭਰੇ, ਜਿਨ੍ਹਾਂ ਨੂੰ ਸ਼ਬਦ ਨੇ ਰੱਖਿਆ ਸਮਝ ਪੈ ਗਈ ਮੈਂ ਸਰੀਰ ਨਹੀਂ। ਜਦੋਂ ਸਰੀਰ ਤੋਂ ਵੱਖਰੇ ਹੋਏ ਫਿਰ ਸਰੀਰ ਤੇ ਆਉਣ ਵਾਲਾ ਦੁੱਖ ਵੀ ਆਪਣਾ ਨਹੀਂ ਸਮਝਿਆ, ਵੱਖਰਾ ਸਮਝਿਆ। ਸਰੀਰ ਖਤਮ ਹੋਣਾ ਵੀ ਇਹ ਨਹੀਂ ਸਮਝਿਆ ਵੀ ਮੈਂ ਮਰ ਗਿਆ, ਇਹੀ ਸਮਝਿਆ ਵੀ ਸਰੀਰ ਕੱਪੜਾ ਸੀ, ਇਹ ਕੱਪੜਾ ਖਤਮ ਹੋ ਗਿਆ, ਪਰ ਮੈਂ ਪਰਮਾਤਮਾ ਦੀ ਜੋਤ ਆਤਮਾ ਹਾਂ ਤੇ ਮੈਂ ਕਦੇ ਮਰ ਹੀ ਨਹੀਂ ਸਕਦਾ। ਇੱਕ ਓਅੰਕਾਰ ਦੇ ਵਿੱਚੋਂ ਨਿਕਲਿਆ ਕਦੇ ਨਹੀਂ ਮਰਦਾ, ਇਹ ਸਤਿਗੁਰੂ ਬਚਨ ਕਰਦੇ ਹਨ।
ਹੋਰ ਮਰ ਜੰਮਹਿ ਆਵਹਿ ਜਾਵਹਿ, ਅੰਤ ਗਏ ਪਛਤਾਵਹਿ, ਬਿਨ ਨਾਵੈ ਸੁਖ ਨਾ ਹੋਈ।
ਇਹਨਾਂ ਨੂੰ ਗੁਰੂ ਨੇ ਰੱਖਿਆ, ਉਹ ਸਰੀਰ ਦੀ ਪਕੜ ਤੋਂ ਬਾਹਰ ਆਏ ਤੇ ਅਮਰ ਹੋ ਗਏ, ਪਰ ਜਿਹੜੇ ਸ਼ਬਦ ਦੇ ਦਾਇਰੇ ਵਿੱਚ ਨਹੀਂ ਆਏ, ਬਾਣੀ ਨੂੰ ਸਮਝਿਆ ਨਹੀਂ, ਕੇਵਲ ਮੱਥਾ ਹੀ ਟੇਕਿਆ। ਇਹਨੂੰ ਮੱਥਾ ਇਸ ਕਰਕੇ ਟੇਕਦੇ ਆ ਵੀ ਆਪ ਦੀ ਮੱਤ ਇੱਥੇ ਧਰ ਕੇ ਇਹਦੀ ਮੱਤ ਲੈ ਕੇ ਜਾਣੀ ਹੈ। ਇਹ ਮੱਥਾ ਟੇਕਣਾ ਕੋਈ ਕਰਮ ਕਾਂਡ ਨਹੀਂ ਹੈ ਵੀ ਜਿਵੇਂ ਦੂਸਰੇ ਮੰਦਰਾਂ ਵਿੱਚ ਜਾ ਕੇ, ਹੋਰ ਥਾਵਾਂ ਤੇ ਜਾ ਕਰਕੇ, ਮਸੀਤਾਂ ਵਿੱਚ ਜਾ ਕੇ, ਗਿਰਜਾ ਘਰ 'ਚ ਜਾ ਕੇ ਸਿਰ ਧਰੀ ਜਾਂਦੇ ਪਰ ਮੰਨਦੇ ਕੁਝ ਵੀ ਨਹੀਂ। ਮਹਾਰਜ ਕਹਿੰਦੇ ਨੇ, ਇੱਥੇ ਮੱਥਾ ਟੇਕਣ ਦਾ ਭਾਵ ਗੁਰ ਕੀ ਮੱਤ ਤੂੰ ਲੈ ਇਹ ਆਨੇ, ਮੱਤ ਲਿਜਾਣੀ। ਤੇ ਮੱਤ ਕਹਿੰਦੀ ਹੈ ਵੀ ਜਿਹੜੇ ਇਸ ਗੁਰ ਸ਼ਬਦ ਦੀ ਮੱਤ ਤੋਂ ਦੂਰ ਨੇ, ਹੋਰ ਮਰ ਜੰਮੇ ਆਵਹੇ ਜਾਵਹੇ, ਅੰਤ ਗਏ ਪਛਤਾਵਹੇ, ਉਹ ਮਰਦੇ ਜੰਮਦੇ ਆ, ਉਹਨਾਂ ਤੇ ਸਰੀਰ ਦੇ ਦੁੱਖਾਂ ਦਾ ਅਸਰ ਹੁੰਦਾ ਹੈ। ਕਿਉਂ? ਉਹਨਾਂ ਨੂੰ ਸਰੀਰ ਆਪਣੀ ਹਸਤੀ ਲੱਗਦਾ ਹੈ। ਦੇਖੋ ਬੰਦਾ ਕਿਉਂ ਪਛਤਾਉਂਦਾ, ਬੰਦਾ ਦੁਖੀ ਕਿਉਂ ਹੁੰਦਾ? ਉਹੀ ਬੰਦਾ ਦੁਖੀ ਹੁੰਦਾ ਜਿਹਨੂੰ ਕੁਝ ਗਵਾਚਣ ਦਾ ਡਰ ਹੈ। ਜਿਹਨੂੰ ਕੁਝ ਗਵਾਚਣ ਦਾ ਡਰ ਨਾ ਹੋਵੇ ਉਹ ਬੰਦਾ ਤੇ ਸਦਾ ਹੀ ਸੁਖੀ ਹੈ। ਉਹ ਬੰਦੇ ਨੂੰ ਚਿੰਤਾ ਵੀ ਨਹੀਂ ਆਉਂਦੀ, ਡਿਪਰੈਸ਼ਨ ਨਹੀਂ ਆਉਂਦਾ, ਸਟ੍ਰੈਸ ਨਹੀਂ ਆਉਂਦਾ। ਜਿਸ ਤਰ੍ਹਾਂ ਭਾਈ ਮਰਦਾਨਾ ਤੇ ਗੁਰੂ ਨਾਨਕ ਸਾਹਿਬ ਜਾ ਰਹੇ ਸਨ, ਕਹਿੰਦੇ ਭਾਈ ਮਰਦਾਨੇ ਨੂੰ ਕਿਸੇ ਨੇ ਜਦੋਂ ਛਕਣ ਵਾਸਤੇ ਪਦਾਰਥ ਦਿੱਤੇ, ਛਕ ਲਏ ਤੇ ਮੋਹਰਾਂ ਵੀ ਦਿੱਤੀਆਂ, ਉਹ ਮੋਹਰਾਂ ਵੀ ਜੇਬੇ ਵਿੱਚ ਪਾ ਲਈਆਂ। ਰਾਤ ਹੋਈ, ਜੰਗਲ ਵਿੱਚ ਰੁਕੇ ਤੇ ਭਾਈ ਮਰਦਾਨਾ ਕਹਿੰਦਾ ਗੁਰੂ ਨਾਨਕ ਸਾਹਿਬ ਨੂੰ, ਬਾਬਾ ਨੀਂਦ ਨਹੀਂ ਆਉਂਦੀ। ਤੇ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਮਰਦਾਨਿਆ, ਜਿਹੜੀ ਚੀਜ਼ ਨੀਂਦ ਭਜਾਉਂਦੀ ਹੈ ਉਸ ਚੀਜ਼ ਦਾ ਤਿਆਗ ਕਰ ਦਈਦਾ ਹੈ, ਜਿਹੜੀ ਚੀਜ਼ ਚਿੰਤਾ ਲਿਆਉਂਦੀ ਹੈ ਉਸ ਚੀਜ਼ ਦਾ ਤਿਆਗ ਕਰ ਦਈਦਾ ਹੈ। ਤੇ ਆਪਾਂ ਕੀ ਕਰਦੇ ਹਾਂ? ਜਿਹੜੀ ਚੀਜ਼ ਨੀਂਦ ਭਜਾਉਂਦੀ ਹੈ ਉਹਨੂੰ ਜੱਫਾ ਮਾਰਦੇ ਹਾਂ, ਜਿਹੜੀ ਚੀਜ਼ ਚਿੰਤਾ ਲਿਆਉਂਦੀ ਹੈ ਉਹਨੂੰ ਜੱਫਾ ਮਾਰਦੇ, ਫਿਰ ਕਹਿੰਦੇ ਚਿੰਤਾ ਨਹੀਂ ਜਾਂਦੀ। ਭਾਈ, ਜਿੱਥੋਂ ਚਿੰਤਾ ਆ ਰਹੀ ਹੈ ਉਹ ਚਿੰਤਾ ਵਾਲੀ ਚੀਜ਼ ਨੂੰ ਛੱਡ ਦਿਓ। ਜੇ ਮੰਨ ਲਓ ਕਿਸੇ ਨੇ ਬਿਜਲੀ ਕੱਟਣੀ ਹੋਵੇ ਤੇ ਕੇਵਲ ਲਾਈਟ ਦਾ ਸਵਿੱਚ ਆਫ ਨਹੀਂ ਕਰਦਾ, ਬਟਨ ਨਹੀਂ ਬੰਦ ਕਰਦਾ, ਜਿਨ੍ਹਾਂ ਦੇ ਅੰਦਰੋਂ ਜੇ ਕਰੰਟ ਖਤਮ ਕਰਨਾ ਨਾ ਪੂਰਨ ਤੌਰ ਤੇ, ਪਿੱਛੋਂ ਤਾਰ ਕੱਟਣੀ ਪੈਂਦੀ ਤਾਂ ਕਰੰਟ ਖਤਮ ਹੁੰਦਾ। ਇਸੇ ਤਰ੍ਹਾਂ ਜਿੱਥੋਂ ਚਿੰਤਾ ਆ ਰਹੀ ਹੈ, ਜਿੱਥੋਂ ਦੁੱਖ ਆ ਰਿਹਾ ਹੈ, ਜਿੱਥੋਂ ਨੀਂਦ ਭੱਜਦੀ ਹੈ, ਉਸ ਚੀਜ਼ ਦਾ ਤਿਆਗ ਕਰੋ। ਸਤਿਗੁਰੂ ਕਹਿੰਦੇ ਨੇ, ਜਦੋਂ ਤੱਕ ਗੁਰੂ ਦੇ ਸ਼ਬਦ ਦੀ ਮੱਤ ਨਹੀਂ ਲਈ, ਸਰੀਰ ਦੇ ਦੁੱਖਾਂ ਦਾ ਪ੍ਰਭਾਵ ਆਪਣੇ ਉੱਤੇ ਬੰਦਾ ਲੈ ਲੈਂਦਾ ਹੈ ਤੇ ਕਦੇ ਸੁਖੀ ਨਹੀਂ ਹੁੰਦਾ। ਕਿਉਂ? ਬਿਨ ਨਾਵੈ ਸੁਖ ਨਾ ਹੋਈ। ਜਦੋਂ ਤੱਕ ਨਾਮ ਨਹੀਂ ਵਸਿਆ ਉਦੋਂ ਤੱਕ ਬੰਦਾ ਸੁਖੀ ਹੋ ਹੀ ਨਹੀਂ ਸਕਦਾ।
ਅਰਥ ਕਮਾਵੈ ਸੋ ਫਲ ਪਾਵੈ, ਮਨਮੁਖ ਹੈ ਪਤ ਖੋਈ।
ਇੱਥੇ ਕਮਾਵੈ, ਇੱਕ ਗੱਲ ਤੇ ਪੱਕੀ ਹੈ, ਗੁਰੂ ਕਾ ਸਿੱਖ ਇੱਕ ਗੱਲ ਤੇ ਮਹਾਰਾਜ ਦੀ ਮੰਨਦਾ, ਕਮਾਉਣ ਵਾਲੀ, ਪਰ ਕਮਾਉਣਾ ਕੀ ਹੈ ਉਹ ਨਹੀਂ ਮੰਨਦਾ। ਸਾਰੀ ਕਮਾਈ ਕਰਨੀ ਚਾਹੁੰਦੇ ਆ, ਪਰ ਕਮਾਈ ਕਰਨੀ ਕਾਹਦੀ ਹੈ? ਮਹਾਰਾਜ ਕਹਿੰਦੇ ਨਾਮ ਦੀ ਕਮਾਈ ਕਰਨੀ ਹੈ। ਕਿੱਥੇ ਕਰਨੀ ਹੈ? ਇੱਥੇ ਕਰਨੀ ਹੈ, ਮਰਨ ਤੋਂ ਬਾਅਦ ਨਹੀਂ ਆਉਣੀ। ਬੰਦਾ ਮਰ ਜਾਂਦਾ ਸ਼ਰਾਬ ਪੀ ਕੇ, ਨਸ਼ੇ ਕਰਕੇ, ਦੂਜਿਆਂ ਦੇ ਨਾਲ ਠੱਗੀ ਮਾਰ ਕੇ ਦੁਖੀ ਹੋ ਕੇ ਮੁੜ ਕੇ ਗ੍ਰੰਥੀ ਸਿੰਘਾਂ ਨੂੰ ਕਹਿੰਦੇ ਭਾਈ ਸਾਹਿਬ ਜੀ ਅਰਦਾਸ ਕਰੋ ਮਹਾਰਾਜ ਆਪਣੇ ਚਰਨਾਂ ਚ ਨਿਵਾਸ ਬਖਸ਼ੇ, ਜਿਹਨੂੰ ਚਾਹੁੰਦੇ ਜੀ ਚਰਨ ਨਹੀਂ ਬਖਸ਼ੇ ਉਹਨੂੰ ਮਰਨ ਤੋਂ ਬਾਅਦ ਕਿੱਥੋਂ ਮਿਲ ਜਾਣੇ। ਖਾਲਸਾ ਜੀ ਜਿਉਂਦੇ ਜੀ ਮੁਕਤ ਹੋਣਾ ਪੈਂਦਾ। ਇੱਕ ਆਪਾਂ ਸੋਹਿਲਾ ਸਾਹਿਬ ਵਿੱਚ ਸ਼ਬਦ ਪੜ੍ਹਦੇ ਹਾਂ, ਈਹਾ ਖਾਟ ਚਲੋ ਹਰ ਲਾਹਾ ਆਗੇ ਬਸਣ ਸੁਹੇਲਾ, ਅਗਾਂਹ ਸੋਹਣਾ ਫਿਰ ਵਸਾ ਹੋਊਗਾ। ਕਦੋਂ? ਜਦੋਂ ਇੱਥੇ ਲਾਹਾ ਖੱਟ ਕੇ ਜਾਵਾਂਗੇ। ਤੇ ਜੇ ਲਾਹਾ ਨਾ ਖੱਟਿਆ ਮਨ ਦੇ ਮਗਰ ਲੱਗੇ ਰਹੇ। ਦੋ ਤਰ੍ਹਾਂ ਦੇ ਬੰਦੇ ਨੇ, ਇੱਕ ਤੇ ਉਹ ਨੇ ਜਿਨ੍ਹਾਂ ਨੂੰ ਮਨ ਬਾਹਰਲਾ ਗਿਆਨ ਆਉਣ ਹੀ ਨਹੀਂ ਦਿੰਦਾ ਨਿਰੰਕਾਰ ਦਾ, ਇੱਕ ਉਹ ਨੇ ਜਿਨ੍ਹਾਂ ਨੂੰ ਗਿਆਨ ਹੈ ਵੀ ਸੰਸਾਰ ਝੂਠ ਹੈ, ਸੰਸਾਰ ਨਾਸ਼ਵੰਤ ਹੈ, ਮੈਂ ਰੱਬ ਨਾਲ ਜੁੜਨਾ, ਪਰ ਉਹ ਫਿਰ ਵੀ ਕਹਿੰਦੇ ਨਹੀਂ ਨਹੀਂ ਮਨ ਦੇ ਫੁਰਨੇ ਮਨ ਦੇ ਵਿਚਾਰ ਹੀ ਸਹੀ ਲੱਗਦੇ, ਮਨ ਮਗਰ ਦੌੜੀਏ। ਮਹਾਰਾਜ ਕਹਿੰਦੇ ਮਨਮੁਖ ਹੈ ਪਤ ਖੋਈ, ਮਨ ਦੇ ਮਗਰ ਦੌੜਨ ਵਾਲਾ ਬੰਦਾ ਅਕਸਰ ਇੱਜ਼ਤ ਗਵਾ ਕੇ ਜ਼ਿੰਦਗੀ ਹਾਰ ਕੇ ਦਰਗਾਹ ਵਿੱਚ ਪਛਤਾਉਂਦਾ ਹੈ।
ਜੰਪੁਰ ਘੋਰ ਅੰਧਾਰ ਮਹਾ ਗੋਬਾਰ, ਨਾ ਤਥੈ ਭੈਣ ਨਾ ਭਾਈ।
ਮੇਰੇ ਭੈਣ, ਮੇਰੇ ਭਰਾ, ਮੇਰੀ ਮਾਂ, ਮੇਰਾ ਬਾਪ, ਮੇਰੇ ਰਿਸ਼ਤੇ, ਮਹਾਰਾਜ ਕਹਿੰਦੇ ਚੇਤੇ ਰੱਖ ਜਿਨ੍ਹਾਂ ਤੇ ਮੇਰਾ ਮੇਰਾ ਕਹਿ ਕੇ ਹੱਕ ਜਿਤਾਉਂਦਾ। ਇਹ ਦਰਗਾਹ ਵਿੱਚ ਜਾ ਕਰਕੇ ਜਦੋਂ ਜਮਾਂ ਦੀ ਮਾਰ ਪੈਣੀ, ਉੱਥੇ ਨਾ ਭੈਣ ਨਾ ਭਰਾ ਨਾ ਮਾਂ ਨਾ ਬਾਪ ਕੋਈ ਵੀ ਨਹੀਂ ਖੜਨਾ। ਜਹਿ ਮਾਤ ਪਿਤਾ ਸੁਤਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਉੱਥੇ ਨਾਮ ਨੇ ਸਹਾਇਤਾ ਕਰਨੀ ਹੈ। ਜਿਵੇਂ ਭਗਤ ਕਬੀਰ ਸਾਹਿਬ ਨੂੰ ਕਹਿੰਦੀ ਹੈ ਮਾਂ, ਮਾਂ ਨੇ ਪੁੱਛਿਆ ਕਬੀਰ ਸਾਹਿਬ ਨੂੰ, ਕਹਿੰਦੀ ਘਰ ਵਿੱਚ ਰਹਿਣਾ ਪਰ ਤੇਰਾ ਘਰ ਦੇ ਨਾਲ ਤੇ ਮੋਹ ਕੋਈ ਨਹੀਂ। ਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਮਾਈ ਇੱਕ ਗੱਲ ਚੇਤੇ ਰੱਖ, ਜਿਹਨੂੰ ਤੂੰ ਘਰ ਸਮਝਦੀ ਆ ਇੱਦਾਂ ਦੇ ਘਰ ਮੈਂ ਬਹੁਤ ਬਣਾਏ ਨੇ, ਜਿਹਨੂੰ ਤੂੰ ਰਿਸ਼ਤੇ ਕਹਿੰਦੀ ਆ ਮੈਂ ਇੱਦਾਂ ਦੇ ਰਿਸ਼ਤੇ ਵੀ ਬਹੁਤ ਬਣਾਏ ਨੇ। ਬੜੀ ਵਾਰੀ ਮਾਂ ਪਿਓ ਭੈਣ ਭਰਾ ਬਣਾ ਚੁੱਕਿਆ, ਪਰ ਹੁਣ ਇੱਕ ਗੱਲ ਸਮਝ ਪਈ ਹੈ, ਐਸੇ ਘਰ ਹਮ ਬਹੁ ਬਸਾਏ, ਜਬ ਹਮ ਰਾਮ ਗਰਭ ਹੋਏ ਆਏ। ਰਾਮ ਦੇ ਰਮੇ ਹੋਏ ਰਾਮ ਦੇ ਘਰ ਵਿੱਚ ਸ਼ਬਦ ਦਾ ਅਭਿਆਸ ਕਰਕੇ ਸਮਝ ਪੈ ਗਈ, ਇਹ ਬਾਹਰੀ ਘਰ ਬਾਹਰੀ ਧੀ ਪੁੱਤਰਾਂ ਦੇ ਰਿਸ਼ਤੇ ਮਾਂ ਬਾਪ ਦੇ ਰਿਸ਼ਤੇ ਨਿਭਾਉਂਦਾ ਰਿਹਾ, ਹੁਣ ਰਿਸ਼ਤਾ ਨਿਰੰਕਾਰ ਨਾਲ ਆਪਣੀ ਆਤਮਾ ਨਾਲ ਨਿਭਾਉਣਾ। ਜਿਸ ਤਰ੍ਹਾਂ ਇੱਕ ਗੁਰੂ ਨਾਨਕ ਦੇਵ ਜੀ ਦਾ ਵੀ ਸ਼ਬਦ ਆਉਂਦਾ ਨਾ, ਮਹਾਰਾਜ ਜਦੋਂ ਤੀਜੀ ਉਦਾਸੀ ਤੇ ਜਾਣ ਲੱਗੇ ਤੇ ਧੰਨ ਗੁਰੂ ਨਾਨਕ ਦੇਵ ਜੀ ਨੂੰ ਮਾਤਾ ਕਹਿੰਦੀ ਹੈ ਕਿ ਠੀਕ ਹੈ ਤੁਸੀਂ ਧਰਮ ਦਾ ਪ੍ਰਚਾਰ ਕਰਦੇ ਲੋਕਾਂ ਨੂੰ ਸਿੱਧੇ ਰਾਹ ਪਾਉਂਦੇ, ਪਰ ਮਾਂ ਬਾਪ ਦੇ ਨਾਲ ਵੀ ਤੇ ਸਮਾਂ ਬਤੀਤ ਕਰਨਾ ਧਰਮ ਹੈ, ਸਾਡੇ ਨਾਲ ਤਾਂ ਰਹਿੰਦੇ ਨਹੀਂ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਮਾਂ ਜਿਹਨੂੰ ਤੂੰ ਨਾਨਕ ਸਮਝਦੀ ਹੈ ਨਾਨਕ ਉਹ ਨਹੀਂ, ਭਾਵ ਤੂੰ ਸਰੀਰ ਨੂੰ ਨਾਨਕ ਸਮਝਦੀ ਹੈ ਪਰ ਨਾਨਕ ਧੰਨ ਗੁਰੂ ਨਾਨਕ ਦੇ ਮਹਾਰਾਜ ਤਾਂ ਇੱਕ ਓੰਕਾਰ ਹੈ ਨਿਰੰਕਾਰ ਹੈ। ਮਹਾਰਾਜ ਕਹਿੰਦੇ ਮੈਂ ਸਦਾ ਹੀ ਤੁਹਾਡੇ ਨਾਲ ਰਹਿਣਾ। ਮਾਤਾ ਜੀ ਕਹਿੰਦੇ ਚਲੋ ਤੁਸੀਂ ਤਾਂ ਨਾਲ ਰਹਿੰਦੇ ਹੋਵੋਗੇ ਤੇ ਅਸੀਂ, ਮਾਂ ਬਾਪ ਤਾਂ ਨਹੀਂ ਨਾਲ ਰਹਿੰਦਾ। ਤੇ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਨਹੀਂ ਮਾਂ ਵੀ ਨਾਲ ਰਹਿੰਦੀ ਹੈ ਤੇ ਪਿਤਾ ਵੀ ਨਾਲ ਹੀ ਰਹਿੰਦਾ। ਤੇ ਭਾਈ ਮਰਦਾਨੇ ਨੂੰ ਪੁੱਛਦੀ ਹੈ ਮਾਤਾ, ਕਹਿੰਦੀ ਹੋਰ ਤੇ ਨਹੀਂ ਮਾਂ ਬਣਾ ਲਈ, ਹੋਰ ਤੇ ਨਹੀਂ ਕੋਈ ਨਾਲ ਜਾਂਦਾ ਉਦਾਸੀਆਂ ਤੇ? ਭਾਈ ਮਰਦਾਨਾ ਕਹਿੰਦਾ ਬਾਬੇ ਨੂੰ ਪੁੱਛ ਲੈ, ਜਾਂਦੇ ਤੇ ਆਪਾਂ ਦੋ ਜਾਣੇ ਹੀ ਆ। ਤੇ ਧੰਨ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਕਿਹੜੀ ਮਾਤਾ ਕਿਹੜੇ ਪਿਤਾ? ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਮਾਤਾ ਮਤ ਪਿਤਾ ਸੰਤੋਖ। ਮਹਾਰਾਜ ਕਹਿੰਦੇ ਨੇ ਜਿਹੜੀ ਚੰਗੀ ਮਤ ਮੇਰੀ ਮਾਂ ਤੇ ਗੁਰੂ ਦੇ ਸ਼ਬਦ ਦੀ ਮਤ ਦੇ ਵਿੱਚੋਂ ਆਇਆ ਸੰਤੋਖ ਮੇਰਾ ਪਿਤਾ, ਇਹ ਮਾਂ ਬਾਪ ਸਦਾ ਹੀ ਗੁਰੂ ਨਾਨਕ ਦੇ ਨਾਲ ਜਾਂਦੇ। ਸੋ ਮਹਾਰਾਜ ਕਹਿੰਦੇ ਜਿਹੜੇ ਤੂੰ ਦੁਨਿਆਵੀ ਰਿਸ਼ਤੇ ਨਿਭਾਉਂਦਾ ਫਿਰਦਾ ਦਰਗਾਹ ਵਿੱਚ ਜਾ ਕੇ ਸਾਥ ਛੱਡ ਜਾਣਗੇ।
ਇਹੋ ਸਰੀਰ ਜਜਰੀ ਹੈ ਇਸ ਨੂੰ ਜੜ ਪਹੁੰਚੈ ਆਈ।
ਯਾਦ ਰੱਖ ਬੰਦਿਆ, ਮੁੜ ਚੇਤੇ ਸਤਿਗੁਰੂ ਸਮਝਾਉਂਦੇ ਨੇ ਸਰੀਰ ਪੁਰਾਣਾ ਹੋਣ ਵਾਲਾ ਹੈ, ਸਰੀਰ ਖਤਮ ਹੋਣ ਵਾਲਾ ਹੈ ਤੇ ਇਹਦਾ ਖਾਤਮਾ ਇਹਦੀ ਨਾਸ਼ਵੰਤਾ ਦਿਨ ਬ ਦਿਨ ਕਰਕੇ ਨਜ਼ਦੀਕ ਆ ਰਹੀ ਹੈ।
ਕਾਇਆ ਕੰਚਨ ਤਾਂ ਥੀ ਹੈ ਜਾਂ ਸਤਿਗੁਰ ਲੈ ਮਿਲਾਏ।
ਹਲੇ ਤਾਂ ਸਰੀਰ ਹੈਗਾ ਗੰਦਗੀ ਨਾਲ ਭਰਿਆ, ਪਰ ਮਹਾਰਾਜ ਕਹਿੰਦੇ ਜੇ ਇਹਨੂੰ ਸੋਨੇ ਵਰਗਾ ਵਡਮੁੱਲਾ ਕਰਨਾ ਕੰਚਨ ਬਣਾਉਣਾ ਤਾਂ ਸਤਿਗੁਰ ਲੈ ਮਿਲਾਏ, ਤਾਂ ਇੱਕੋ ਹੀ ਰਿਸ਼ਤਾ ਹੈ ਜੇ ਸਤਿਗੁਰੂ ਤੈਨੂੰ ਆਪਣੇ ਨਾਲ ਮਿਲਾ ਲਵੇ। ਜੇ ਸਤਿਗੁਰੂ ਆਪਣੇ ਨਾਲ ਮਿਲਾ ਲਵੇ ਤੇਰੀ ਕਾਇਆ ਕੰਚਨ ਬਣ ਜਾਵੇਗੀ।
ਭ੍ਰਮ ਮਾਇਆ ਵਿੱਚੋਂ ਕੱਟੀ ਐ सचड़ा नाम समाए।
जेड़ा माया दा परम है दूर हो जावेगा। सतगुरु दे नाल मिलन दी निशानी की है, संसार दा शरीर दा परम दूर हो जांदा ते बंदा नाम दे विच सुरत जोड़ देंदा। जिस तरह भाई साहब भाई तारू सिंह जी प्राचीन पंथ प्रकाश दे बोल ने कहिंदे, जिस समय गिरफ्तार करके जान लगे ते कुछ पिंड दे वसनीक कट्ठे हो गए, कहिंदे भी जिन्हां ने गिरफ्तार किया इन्हां नूं भजा दिंदे कट्ठियां होके, तुसीं अपनी जिंदगी बचाओ। भाई तारू सिंह जी कहिंदे, जिन्हों तुसीं जीवन समझदे हो वह जीवन नहीं, जिन्हों असीं जीवन समझदे हां वह जीवन ते सानूं लाहौर जाके मिलना। पुछिया जी वह किहड़ा जीवन है, कहिंदे वह है सदा आनंद विच रहण वाला जीवन। पर कहिंदे जी ये शरीर तां बचा लो, ते भाई तारू सिंह जी कहिंदे, हमरे कारण गुर कुल है गवाई, हम कुल राखें कवन बढ़ाई, बाजां वाले ने साडी खातर सारे दा सारा सरबंस कुर्बान करता, असी बाजां वाले खातर अपना शरीर रख के की कर लेना, बाजां वाले दे उत्तों ते शरीर कुर्बान कर दिए। जेड़ा प्रचार शरीर रख के नहीं हो सकता, वह प्रचार शरीर गवा के हो सकता है। प्यारे एक गल याद रखो, मेरे वर्गे करोड़ा कथाकार होण बोलण वाले, साडा प्रचार उदों तक की है जिन्नी के कथा सुनदे पए जे, बाहर जा करके टीवी बंद करके सारियां ने भुल जाना भी केड़ी साखी केड़ी कथा। पर जदों भाई तारू सिंह दा नाम आऊगा अपने आप पता लग जू भी खोपड़ लत्था सी। भाई मनी सिंह दा बंद बंद कटिया सी, बाबा दीप सिंह ने सिर तली ते टकाया सी, असली कथा आ शहीदां ने करके विखाई है, भरम जाल नूं दूर करके जिन्हां दी कथा उन्हां दे शरीर दे खत्म होण तों बाद भी अंदर वसी हुई है, ते साडी कथा आ शरीर भावें रवे भावें ना रवे पर भुल जानी है। यह है सचड़े नाम समाए, जिहड़े नाम विच समाए गए उन्हां दीआं कथा कहानियां रोम रोम करके बंदा चेते करदा है।
सच्चे नाम समाए हर गुण गाए, मिल प्रीतम सुख पाए।
महाराज कहिंदे ने सच्चे नाम विच समाउण दी निशानी है हर गुण गाए। अपने गुण नहीं गाउंदा, अपनी वडियाई नहीं करदा, उहदी वडियाई करदा। जदों भगत कबीर साहब नूं कहा भी हाथी ते बड़ा वड्डा सी, तुहानू जंजीरां पाईआं, हाथी आके झुक गया, तुहानू लताड़िया नहीं मिध्या नहीं, की कर दिता केड़ी करामात। अज वाले बाबे हुंदे कहिंदे बस बस बड़ी बंदगी कीती है, रातां नूं जाग जाग के बहुत चलीए, कट्टे होण बचन सच होण लग पे साडे। ते भगत कबीर साहब कहिंदे ना भाई, ना हम किया ना करेंगे, ना कर सके शरीर, क्या जानो किच हर किया भयो कबीर कबीर। कबीर सब कहिंदे कबीर विच कुछ करन दी ताकत नहीं, पता नहीं रब ने की खेड वरता दीती ते कबीर दी जय जयकार हो रही है। ए है हर गुण गाए ओदे गुण गाउणे, मिल प्रीतम सुख पाए। अज तक संसार नूं मिलके सानू लगदा सुख मिल गया, पर नाम दे विच रंगिया होया नूं पता है असली सुख मिलदा है प्रीतम दे मलाप दे नाल, प्यारे दे मलाप दे नाल असली सुख मिलदा है।
सदा आनंद रहे दिन राती विचों होमै जाए।
महाराज कहिंदे दूसरी निशानी है नाम विच समाया दी, बंदा सदा आनंद विच रहिंदा है। क्यों रहिंदा है? विचों होमै जाए। हो मैं दो शब्द है, हाँ मैं कुछ हाँ, मर्ज कहिंदे बस मैं कुछ नहीं हाँ। जदों ए समझ पै जावे फिर सदा आनंद बनिया रहिंदा है। क्यों? जदों मैं कुछ नहीं होवांगा उदों ही ते तू समाउणा है। गुरु नानक साहब ने तेरा तेरा किता, अज गड्डियां पिछे तेरा लिखाई फिरदे, फिर कहिंदे गड्डी मेरी है। घर दे बार तेरा लिखाई फिरदे, कुछ तोआ प्रसाद कहिंदे घर मेरा है। भाई तेरा शब्द दे नाल ना जुड़ो, तेरा शब्द दे भाव नाल जुड़ो। जे बाबे ने कहा तेरा, उन्हें यह समझाया सी मेरा मुझ में किच नहीं, जो किच है सो तेरा। शरीर भी मेरा नहीं, घर भी मेरा नहीं, बच्चे भी मेरे नहीं, परमात्मा निरंकार सारा कुछ तेरा है। विचों होमै जाए, पकड़ खत्म हो जाए, होमै दूर हो जाए, ते बंदा सदा आनंद विच रहिंदा है।
जिन पुरखी हर नाम चित लाया, तिन कै हौ लागो पाए।
सच्चे पातशाह कहिंदे जिन्हां पुरशां ने हरी नाम विच चित लाया वेखो गुरु अमरदास जी दी निमरता। महाराज कहिंदे मैं उन्हां दे चरणां ते जा करके अपना चित लाउना, उन्हां दे चरणां ते सिर धरदा जिहड़े बाणी पढ़दे नाम जपदे हन।
काया कंचन तां थीऐ जा सतगुर लै मिलाए।
काया ताई कंचन वर्गी अनमोल बन सकदी है जे सतगुरु तेनू अपने नाल मिला लवे।
सो सच्चा सच सलाही है जे सतगुर दे बुझाए।
महाराज कहंदे ने इसलिए उस सच्चे नू चेते रखिया कर, ओदी सिफत सलाह विच जुड़िया कर। जे सतगुरु ने तेनू ए सूझ बूझ सोझी दे दिती है ना, सतगुरु तेरा साथी है, फिर ओनू अपना साथी बना लै।
बिन सतगुर भरम भुलाणिया क्या मोह देसन आगा जाए।
सतगुरु कहंदे सतगुरु दी प्राप्ति तो बिना, सतगुरु दे प्रताप तो बिना तू सदा भरम जाल विच रहेगा। ते जे तू इत्थे कुछ लाहा ना खटिया केड़ा मुंह लैके रब दे अगे जावेगा, दरगाह विच जावेगा। उथे जो लेखा पुछिया तेरे तो हिसाब किताब पुछिया की विखावेगा। सो इस करके सतगुरु की प्राप्ति वल तुर पै।
क्या देन मोह जाए अवगुण पुछताए दुखो दुख कमाए।
उथे जा करके केड़ा मुंह विखाएगा, क्योंकि उदो केवल अवगुण पले होने ते पछतावा पले होना ते दुख कमा के तू चले जाना। महाराज कहंदे ऐसा कम मूले ना कीचे जित अंत पछोताई है, ऐसा कर्म करना छड़ दे।
नाम रतिया से रंग चुलूला फिर कै अंक समाए।
महाराज कहंदे जेडे नाम विच रंगे ने ना ओ सदा परमात्मा दे अपने प्यारे कंत दे चरणा विच समाए रहिंदे हन।
तिस जेवड अवर ना सूझाई किस आगे कही है जाए।
महाराज कहंदे निरंकार वर्गा होर कोई भी नहीं, गुरु ग्रंथ साहिब वर्गा होर कोई भी नहीं, इस गल नूं कबूल लईए। भाई मरदाना धन गुरु नानक देव जी दे नाल जे रबाब वजाउंदा है ते भाई मरदाने दा इक बोल है नानक प्रकाश। भाई मरदाना कहंदा गुरु नानक साहिब नूं कहंदा प्रभु जी त्रिश्ना मन ते मुकी आवन जान की आसा चुकी तुद जे वड नदर ना आवे। पाशा तेरे नाल मिलाप करके तृष्णा खत्म हो गई, जन्म मरण खत्म हो गया, ते तुद जे वड नदर ना आवे। मैं सारा संसार वेख रहा तेरे वर्गा नजर नहीं आउंदा। इहदा मतलब ए नहीं भी दूजियां नूं नीवा विखा दिता, भी दूजे नीवे ते तू सब तो उच्चा। असल विच भाई मरदाना कहंदा तेरे वर्गा दूजा नजर ता नहीं आउंदा, दूजा कोई है ही नहीं, सारे पासे ते तू रमिया होया। ए नेत्रो मेरे ओ हर तुम है जोत भरी, हर बिन अवर ना देखो कोई, सब गोबिंद है सब गोबिंद है, गोबिंद बिन नहीं कोई। गुरु नानक वर्गा दूजा ता नजर नहीं आंदा, गुरु नानक तो बिना कुछ है ही नहीं, सारे पासे एक ओंकार ही लश्कारे मारदा है। ए सतगुरु गुरु अमरदास जी कहंदे ने तिस जेवड अवर ना सूझी ओदे वर्गा कोई दूसरा समझ विच नहीं आउंदा।
सो सच्चा सच सलाही है जे सतगुर दे बुझाए।
ऐसे प्यारे सतगुरु नु सदा सलाया कर जिसने तेनू ज्ञान जीवन बख्शिया है।
जिन्नी सचड़ा सच सलाहया हौ तिन लागो पाए।
पातशाह कहंदे जिन्हां ने सच्चे नु सलाया नाम जपिया बंदगी कीती जीवन सफल कीता ओना दे चरणा दे उत्ते गुरु नानक दी जोत सिर धरदी है।
से जन सच्चे निर्मल तिन मिलिया मल सब जाए।
महाराज कहंदे जेडे सच्चे विच जुड़ गए निर्मल हो गए मैल तो रहत हो गए, ते जिन्हां ने उन्हां दी संगत कीती ओ भी मैल तो रहत हो गए।
तिन मिलिया मल सब जाए सच्चा सर नहाए सच्चा सहज सुभाए।
महाराज कहंदे उन्हां नूं मिल करके मैल दूर हो जांदी है ते सच्चे नाम नूं जपण दी दात मिल जांदी है।
नाम निरंजन अगम अगोचर सतगुर दिया बुझाए।
नाम बड़ी अनमोल वस्तु है, सतगुरु कृपा करके साडे हिरदे विच बख्शिश करदे हन।
आनंदन भगत करहे रंग राते नानक सच समाए।
जिन्हां नूं नाम मिलदा ओह फिर दिन रात भगती करदे ते सच्चे दे विच जुड़े रहिंदे हन।
जिन्नी सचड़ा सच धिआया हौ तिन कै लागो पाए।
दिन रात जपण वालियां दे चरणां ते गुरु नानक दी जोत सिर धरदी है। गुरबाणी अगाध बोध है, एक नहीं करोड़ां जबाना होण गुरबाणी दे मुकम्मल अर्थ नहीं हो सकते। केवल इशारे मात्र गुरबाणी दे भाव समझ सकते हां। विचारा करदियां बेअंत भुल्लां होईयां आप सब संगत ने सतगुरु सच्चे पातशाह जी ने बख्श लैणा अरदास करनी। सुनिया सुनाया अपने जीवन विच कमा सकीए। धन धन सतगुरु श्री गुरु रामदास जी का, धन धन सतगुरु श्री गुरु गोबिंद सिंह जी का, धन धन सतगुरु श्री गुरु ग्रंथ साहिब जी का रोम रोम करके धन्नवाद। आप सब संगत का, श्रोमणी गुरुद्वारा प्रबंधक कमेटी का धन्नवाद। आओ अखीरलिया पंक्तियां सरवण करके फतेह दी सांझ पाईए जी।
आनंदन भगत करहे रंग रथ नानक सच समाए। जिनी सचड़ा सच धिआया हौ तिन कै लागो पाए।
वाहिगुरु जी का खालसा, वाहिगुरु जी की फतेह।